ਪੌੜੀ ਦੇ ਅਖੀਰ ਵਿੱਚ ਭਾਈ ਸਾਹਿਬ ਇੱਕ ਸਿੱਖ ਦਾ ਜ਼ਿਕਰ ਕਰਦੇ ਆ, ਸਨਮੁਖ ਕਾਲੂ ਆਸ ਧਾਰ। ਇਹ ਬਾਬਾ ਕਾਲੂ ਜੀ ਦਾ ਜ਼ਿਕਰ ਨਹੀਂ, ਆਪ ਨੂੰ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਨਾ, ਇਹ ਇਹ ਸਿੱਖ ਹੈ ਜੀ। ਸਨਮੁਖ ਕਾਲੂ ਆਸ ਧਾਰ, ਇਹਦਾ ਮਤਲਬ ਗੁਰੂ ਨਾਨਕ ਸਾਹਿਬ ਜੀ ਦਾ ਸਨਮੁਖ ਸਿੱਖ ਭਾਈ ਕਾਲੂ, ਜਿਹੜਾ ਗੁਰੂ ਸਾਹਿਬ ਤੋਂ ਰਹਿਮਤ ਦੀ ਆਸ ਲੈ ਕੇ ਆਇਆ। ਗੁਰਬਾਣੀ ਦਰਗਾਹ ਸ਼ਾਬਾਸ਼ੀ, ਜਿਹੜਾ ਗੁਰੂ ਕੀ ਬਾਣੀ 'ਚ ਭਿੱਜ ਗਿਆ ਅਤੇ ਰੱਬ ਦੀ ਦਰਗਾਹ ਵਿੱਚ ਵੀ ਇਹਨੂੰ ਸ਼ਾਬਾਸ਼ ਮਿਲੀ। ਇਹਦੇ ਅਰਥ ਇਉਂ ਕਰਾਂਗੇ, ਹੁਣ ਇਹ ਭਾਈ ਕਾਲੂ ਕੌਣ ਹੈ? ਇਹਦੇ ਨਾਲ ਲਫ਼ਜ਼ ਵਰਤਿਆ ਜੀ ਸਨਮੁਖ ਕਾਲੂ, ਸਨਮੁਖ ਸਿੱਖ ਦਾ ਨਾਮ ਨਹੀਂ, ਸਨਮੁਖ ਇਹਦੀ ਅਵਸਥਾ ਹੈ। ਸਨਮੁਖ ਕਾਲੂ ਆਸ ਧਰ ਗੁਰਬਾਣੀ ਦਰਗਾਹ ਸ਼ਾਬਾਸ਼ੀ, ਅਖੀਰਲੀ ਤੋਕੇ ਨਾਲ ਸਾਰਿਆਂ ਵਾਸਤੇ ਗੁਰਮਤਿ ਭਾਉ ਭਗਤ ਪ੍ਰਗਾਸੀ। ਕਾਲੂ ਵਾਸਤੇ ਇਹ ਵੀ ਭਾਈ ਕਾਲੂ ਲਈ, ਅੱਗੇ ਫਿਰ ਭਾਈ ਸਾਹਿਬ ਨੌਵੀਂ ਇਹ ਤੁਕ 'ਚ ਕਹਿੰਦੇ ਆ, ਜਿਹੜੀ 9 ਨੰਬਰ 'ਤੇ ਵੀ, ਜਿੰਨੇ ਵੀ ਸਿੱਖ ਨੇ ਇਹਨਾਂ ਨੇ ਗੁਰੂ ਦੀ ਮਤ ਰਾਹੀਂ ਪ੍ਰੇਮਾ ਭਗਤੀ ਦੀ ਦਾਂਤ ਲਈ ਅਤੇ ਪ੍ਰੇਮਾ ਭਗਤੀ ਨੇ ਅੰਦਰ ਦਾ ਹਨੇਰਾ ਕੱਟ ਕੇ ਪ੍ਰਕਾਸ਼ ਕਰ ਦਿੱਤਾ। ਜਿਹੜਾ ਭਾਈ ਕਾਲੂ ਹੈ ਇਹ ਵੀ ਕਰਤਾਰਪੁਰ ਆਇਆ ਮਹਾਰਾਜ ਜੀ ਦੇ ਕੋਲ। ਇਹਨੇ ਆ ਕੇ ਬੇਨਤੀ ਕੀਤੀ ਜੀ ਸਤਿਗੁਰੂ ਕਿ ਅਸੀਂ ਆਪ ਜੀ ਦੀ ਬਾਣੀ 'ਚ ਦੋ ਸ਼ਬਦ ਪੜ੍ਹਨੇ ਆ, ਇੱਕ ਸਨਮੁਖ ਅਤੇ ਇੱਕ ਮਨਮੁਖ, ਪਰ ਮੈਨੂੰ ਇਹ ਦੱਸੋ ਸਨਮੁਖ ਸਿੱਖ ਕੌਣ ਹੁੰਦੇ ਨੇ? ਹਾਲਾਂ ਬਾਣੀ ਸ਼ਬਦ ਬਹੁਤ ਨੇ ਸਨਮੁਖ ਬਾਰੇ, ਸਨਮੁਖ ਕੌਣ ਹੁੰਦਾ ਹੈ? ਗੁਰੂ ਸਾਹਿਬ ਸੁਣਦੇ ਆ ਅਤੇ ਨਾਲ ਸ਼ਬਦ ਕਹਿੰਦੇ ਆ ਕਾਲੂ। ਸਨਮੁਖ ਦੇ ਅਰਥ ਕਰਨੇ ਨੇ ਕਿ ਸਨਮੁਖ ਬਣਾ ਦੇਈਏ? ਕਹਿੰਦੇ ਨੇ ਮਹਾਰਾਜ ਅਰਥ ਵੀ ਸਮਝਾ ਦਿਓ, ਅਤੇ ਉੱਥੇ ਫਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ। ਇੱਕ ਤਾਂ ਸਨਮੁਖ ਅਤੇ ਮਨਮੁਖ ਦੋਨੋਂ, ਅੱਗੇ ਵੀ ਕੱਲ੍ਹ ਨੂੰ ਆਉਣਾ ਵੀ ਮਨਮੁੱਖਾਂ ਵਾਲੇ ਕਰਮ ਨਹੀਂ ਕਰਨੇ। ਉਂਝ ਗੁਰਬਾਣੀ ਵਿੱਚ ਮਨਮੁੱਖ ਅਤੇ ਸਨਮੁੱਖ ਦੀ ਪਰਿਭਾਸ਼ਾ ਦਿੱਤੀ, ਮਨਮੁੱਖ ਬਾਰੇ ਇੱਕੋ ਸ਼ਬਦ ਜੀ ਇੱਕੋ ਤੁੱਕ ਬੜੀ ਹੈ, ਦਿੰਦੇ ਥਾਵੋਂ ਦਿੱਤਾ ਚੰਗਾ ਮਨਮੁੱਖ ਐਸਾ ਜਾਣੀਏ, ਬਸ ਇੱਕੋ ਹੀ ਪੈਮਾਨਾ ਪਹਿਲੀ ਸਾਰ, ਦਿੰਦੇ ਥਾਵੋਂ ਦਿੱਤਾ ਚੰਗਾ। ਇਹਦਾ ਅਰਥ ਦਿੰਦੇ ਥਾਵੋਂ ਜਿਸ ਨੇ ਦਿੱਤਾ, ਪਰਮਾਤਮਾ ਦੇ ਥਾਵੋਂ, ਪਰਮਾਤਮਾ ਨਾਲੋਂ, ਦੇਣ ਵਾਲੇ ਨਾਓਂ, ਦਿੰਦੇ ਥਾਵੋਂ ਦਿੱਤਾ ਚੰਗਾ ਮਨਮੁੱਖ ਐਸਾ ਜਾਣੀਏ, ਕਿ ਮਨਮੁੱਖ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਦੇਣ ਵਾਲੇ ਨੂੰ ਦਿੱਤੀ ਹੋਈ ਚੀਜ਼ ਨੂੰ ਅਹਿਮੀਅਤ ਦੇ ਜ਼ਿਆਦਾ ਦਿੰਦਾ, ਜਿਹਨੂੰ ਬਾਣੀ 'ਚ ਕਿਹਾ ਕੀਤੇ ਕੋ ਮੇਰਾ ਸਮਾਨੈ। ਜਿਹੜੀ ਚੀਜ਼ ਕੀਤੀ ਇੱਥੇ ਮੇਰਾ ਦਾ ਲਫ਼ਜ਼ੀ ਅਰਥ ਮੈਂ ਨਹੀਂ, ਇੱਥੇ ਮੇਰੇ ਦਾ ਅਰਥ ਮੇਰੂ ਪਹਾੜ, ਕੀਤੀ ਹੋਈ ਚੀਜ਼ ਨੂੰ ਪਹਾੜ ਬਣਾ ਲੈਣਾ। ਅਤੇ ਅਗਲਾ ਸ਼ਬਦ ਹੈ ਕਿ ਕਰਨ ਹਾਰ ਤਿਣ ਜਾਣਾ, ਦੇਣ ਵਾਲੇ ਨੂੰ ਤਿਣਕਾ ਸਮਝਣਾ। ਇਹ ਇਹ ਮਨਮੁੱਖ ਦੀ ਸਿੱਧੀ ਪਰਿਭਾਸ਼ਾ। ਹਾਂ, ਸਨਮੁੱਖ ਸ਼ਬਦ ਦੇ ਇੱਕਦਮ ਲਫ਼ਜ਼ੀ ਅਰਥ ਨੇ ਜੀ, ਮਨਮੁੱਖ ਦੇ ਅਰਥ ਲਫ਼ਜ਼ੀ ਇਹ ਨੇ ਜਿਹੜਾ ਬੰਦਾ ਹਰ ਗੱਲ ਵਿੱਚ ਆਪਣੇ ਮਨ ਨੂੰ ਮੁੱਖ ਰੱਖਦਾ ਹੈ। ਮੇਰਾ ਮਨ ਇਹ ਕਹਿੰਦਾ ਹੈ, ਮੇਰਾ ਮਨ ਇਹ ਕਹਿੰਦਾ ਹੈ, ਮੈਂ ਇਹ ਮੰਨਣਾ। ਬੜੇ ਤੁਸੀਂ ਦੇਖਿਓ ਕਈ ਵਾਰੀ ਮੇਰੇ ਮਨ 'ਚ ਇਹ ਗੱਲ ਆਈ, ਚਲੋ ਮੈਂ ਵੀ ਕਿਹੜੀ ਸ਼ਬਦ ਵਰਤਣਾ ਹੈ ਬੋਲ ਚਾਲ 'ਚ। ਹਰ ਥਾਂ 'ਤੇ ਆਪਣੇ ਮਨ ਦੀ ਚਲਾਣੀ, ਮਨ ਨੂੰ ਮੁੱਖ ਰੱਖਣਾ, ਇਹ ਵੀ ਸ਼ਬਦ ਹੈ। ਹੁਣ ਇੱਕ ਜਿਹੜਾ ਸ਼ਬਦ ਸਨਮੁੱਖ ਹੈ, ਸਨਮੁੱਖ ਦਾ ਲਫ਼ਜ਼ੀ ਅਰਥ ਹੈ ਵੇ ਸਾਹਮਣੇ ਬਹਿਣ ਵਾਲਾ, ਪਰ ਗੁਰਮਤਿ ਨੇ ਦੇ ਅਰਥ ਹੋਰ ਵੀ ਕੀਤੇ ਆ, ਖਾਸ ਕਰਕੇ ਆਨੰਦ ਸਾਹਿਬ ਦੀ ਬਾਣੀ, ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ, ਹੋਵੇ ਤਾਂ ਸਨਮੁੱਖ ਸਿੱਖ ਕੋਈ, ਆ ਪਹਿਲੀ ਗੁਣ ਦੱਸਿਆ, ਹੋਵੇ ਤਾਂ ਸਨਮੁੱਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੈ ਕੋਏ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁੱਖ ਹੋਏ। ਇਹ ਪੂਰੀ ਪੌੜੀ 'ਚ ਗੁਰੂ ਅਮਰਦਾਸ ਦੱਸਦੇ ਆ ਕਿ ਸੋ ਸਿੱਖ ਸਨਮੁੱਖ ਹੋਏ। ਇਹ ਕਹਿੰਦਾ ਮਹਾਰਾਜ ਸਨਮੁੱਖ, ਗੁਰੂ ਸਾਹਿਬ ਨੂੰ ਸੁਣੇ ਹੋਏ ਚਾਰ ਸ਼ਬਦ ਕਹਿੰਦੇ ਆ, ਭਾਵੇਂ ਮੈਨੂੰ ਪਤਾ ਇਹ ਸ਼ਬਦ ਵੇਦਾਂਤ ਨਾਲ ਸੰਬੰਧਿਤ ਨੇ। ਕਹਿੰਦੇ ਨੇ ਸਨਮੁੱਖਾਂ ਦੀਆਂ ਚਾਰ ਸਾਖੀਆਂ ਨੇ, ਚਾਰ ਅਵਸਥਾਵਾਂ ਨੇ। ਮਹਾਰਾਜ ਦੱਸੋ, ਪਹਿਲੀ ਹੈ, ਇਹ ਥੋੜ੍ਹੇ ਚਾਰੇ ਸ਼ਬਦ ਚੇਤੇ ਰੱਖਾਂਗੇ ਫਿਰ ਸੌਖਾ ਰਹੇਗਾ। ਪਹਿਲੀ ਹੈ ਮੈਤਰੀ, ਦੂਸਰੀ ਹੈ ਕਰੁਣਾ, ਤੀਸਰੀ ਹੈ ਮੁਦਤਾ ਅਤੇ ਚੌਥੀ ਹੈ ਉਪੇਖਿਆ। ਇਹ ਚਾਰਾਂ ਦੇ ਅਰਥ ਕਰ ਦਿੰਦਾ ਮੈਂ, ਫਿਰ ਸੁਣਿਓ। ਮਹਾਰਾਜ ਕਹਿੰਦੇ ਸਨਮੁਖ ਦੀਆਂ ਚਾਰ ਸਾਖੀਆਂ ਨੇ, ਇਹਦਾ ਮਤਲਬ ਪਹਿਲਾ ਮੈਤਰੀ, ਮੈਤਰੀ ਸਨਮੁਖ, ਦੂਸਰਾ ਕਰੁਣਾਮਈ ਸਨਮੁਖ, ਤੀਸਰਾ ਮੁਦਤਾ ਸਨਮੁਖ ਅਤੇ ਚੌਥਾ ਮਹਾਰਾਜ ਕਹਿੰਦੇ ਨੇ ਉਪੇਖਿਆ ਸਨਮੁਖ। ਭਾਈ ਕਾਲੂ ਸੁਣਦਾ ਅਤੇ ਗੁਰੂ ਸਾਹਿਬ ਜੀ ਨੂੰ ਫਿਰ ਬੇਨਤੀ ਕਰਦਾ, ਮਹਾਰਾਜ ਆਪ ਜੀਆਂ ਨੇ ਦੱਸ ਤਾਂ ਦਿੱਤਾ ਪਰ ਇਹਦੇ ਅਰਥ ਕੀ ਨੇ, ਇਹਦਾ ਮਤਲਬ ਕੀ ਹੈ ਚਾਰਾਂ ਦਾ। ਗੁਰੂ ਸਾਹਿਬ ਫਿਰ ਅੱਗੇ ਬਖਸ਼ਿਸ਼ ਕਰਦੇ ਆ, ਸੁਣਿਓ ਜੀ। ਪਹਿਲਾ ਸ਼ਬਦ ਹੈ ਮੈਤਰੀ, ਮੈਤਰੀ ਦਾ ਲਫਜ਼ੀ ਅਰਥ ਹੈ ਮਿੱਤਰਤਾ। ਹਾਂਜੀ, ਮੈਤਰੀ ਮਿੱਤਰਤਾ, ਬੜੀ ਉੱਚੀ ਅਵਸਥਾ ਚਾਰਾਂ ਦੱਸੀ। ਕਹਿੰਦੇ ਨੇ ਭਾਈ ਕਾਲੂ, ਬੰਦਾ ਇਹ ਆਸ ਕਰਦਾ ਜ਼ਰੂਰ ਹੈ ਕਿ ਸਾਰੀ ਦੁਨੀਆ ਦਾ ਸੁੱਖ ਮੈਨੂੰ ਮਿਲੇ, ਪਰ ਚੇਤੇ ਰੱਖੀ ਸਾਰੀ ਦੁਨੀਆ ਦਾ ਸੁੱਖ ਕਦੀ ਵੀ ਕਿਸੇ ਬੰਦੇ ਨੂੰ ਨਹੀਂ ਮਿਲਿਆ। ਇਹ ਸਮਝਣ ਵਾਸਤੇ ਅਰਥ ਨੇ ਜੀ, ਸਾਰੀ ਦੁਨੀਆ ਦਾ ਸੁੱਖ ਮੈਨੂੰ ਮਿਲੇ ਪਰ ਕਦੀ ਨਹੀਂ ਮਿਲਿਆ। ਅਤੇ ਮਹਾਰਾਜ ਕਹਿੰਦੇ ਨੇ ਜੇ ਕਿਸੇ ਨੂੰ, ਜੇ ਇਹ ਅਵਸਥਾ ਬਣੇ ਕਿਸੇ ਬੰਦੇ ਕੋਲ ਉਹ ਸੁੱਖ ਹੋਵੇ, ਉਹ ਸਹੂਲਤ ਹੋਵੇ, ਉਹ ਚੀਜ਼ ਹੋਵੇ, ਅਤੇ ਸਨਮੁੱਖ ਮੈਤਰੀ ਸਿੱਖ ਇਹ ਵੇ ਕਿ ਉਹਦੀ ਚੀਜ਼ ਨੂੰ ਵੇਖ ਕੇ ਈਰਖਾ ਨਾ ਕਰੇ, ਨਿੰਦਿਆ ਨਾ ਕਰੇ, ਉਹਦੇ ਸੁੱਖ ਨੂੰ ਆਪਣਾ ਸੁੱਖ ਜਾਣੇ। ਫਿਰ ਸੁਣਿਓ, ਆਪ ਨਹੀਂ ਮਿਲਦਾ, ਉਹਦੇ ਸੁੱਖ ਨੂੰ ਆਪਣਾ ਸੁੱਖ ਜਾਣੇ। ਸੱਚ ਇਹ ਵੇ ਉਹਦੇ ਨਾਲ ਮਿੱਤਰਤਾ ਭਾਵ ਨਾਲ ਵਰਤੇ। ਅਤੇ ਗੁਰੂ ਸਾਹਿਬ ਕਹਿੰਦੇ ਆ ਜਿਹਨੂੰ ਸੁੱਖ ਮਿਲਿਆ ਉਹ ਇੱਕ ਕੰਮ ਕਰੇ ਜੋ ਰੱਬ ਨੇ ਦਿੱਤਾ ਉਹਦੇ ਵਿੱਚੋਂ ਵੰਡੇ ਜ਼ਰੂਰ, ਇਹਨੂੰ ਕਹਿੰਦੇ ਨੇ ਮੈਤਰੀ ਸਨਮੁੱਖ। ਫਿਰ ਬੇਨਤੀ ਮੈਂ ਰਿਪੀਟ ਕਰਨ ਲੱਗਾ, ਇੱਕ ਨੂੰ ਮਿਲਿਆ ਦੂਜੇ ਨੂੰ ਨਹੀਂ ਮਿਲਿਆ। ਕਹਿੰਦੇ ਨੇ ਜਿਹਨੂੰ ਨਹੀਂ ਮਿਲਿਆ ਉਹ ਈਰਖਾ ਵੱਸ ਹੋ ਕੇ ਅੰਦਰੋਂ ਅੰਦਰ ਖੂਨ ਨਾ ਸਾੜੀ ਜਾਏ, ਇਸ ਤਰ੍ਹਾਂ ਖੁਸ਼ ਹੋਵੇ ਕਿ ਮੇਰੇ ਮਿੱਤਰ ਨੂੰ ਰੱਬ ਨੇ ਸਭ ਕੁਝ ਦਿੱਤਾ ਹੈ, ਉਹਦੇ ਸੁੱਖ ਨੂੰ ਸੁੱਖ ਜਾਣੇ, ਉਹਨੂੰ ਜੋ ਕੁਝ ਦਿੱਤਾ ਉਹਨੂੰ ਆਪਣਾ ਜਾਣ ਕੇ ਇਸ ਤਰ੍ਹਾਂ ਪ੍ਰਸੰਨ ਹੋਵੇ ਜਿਹਨੂੰ ਮੈਨੂੰ ਮਿਲਿਆ ਹੈ। ਅਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਮਿੱਤਰਤਾ ਭਾਵਕ ਹੈ, ਦੂਜੇ ਦੇ ਸੁੱਖ ਨੂੰ ਆਪਣਾ ਸੁੱਖ ਜਾਣਨਾ। ਕੱਲ੍ਹ ਨੂੰ ਅੱਗੇ ਬਚਨ ਆਉਣਗੇ ਹੋਰ ਵੀ, ਪਰ ਸੱਚ ਇਹ ਜੇ ਇਸ ਦੁਨੀਆ ਵਿੱਚ ਆਪਣੀਆਂ ਬਿਮਾਰੀਆਂ ਨਾਲ ਘੱਟ ਮਰਦੇ ਪਏ ਆ, ਦੂਜੇ ਦੀ ਤੰਦਰੁਸਤੀ ਨਾਲ ਜ਼ਿਆਦਾ ਮਰਦੇ ਪਏ ਆ। ਸਿੱਧੇ ਪੰਜਾਬੀ ਸ਼ਬਦ ਵਰਤਣਾ, ਆਪਣੇ ਦੁੱਖ ਕਰਕੇ ਦੁਨੀਆ ਦੁਖੀ ਨਹੀਂ ਜੇ ਜ਼ਿਆਦੀ ਪਿਆਰੇ, ਉਹ ਦੂਜੇ ਦੇ ਸੁੱਖ ਕਰਕੇ ਲੋਕ ਦੁਖੀ ਹੋਈ ਜਾਂਦੇ। ਮਸਕੀਨ ਸਾਹਿਬ ਦੇ ਬਚਨ ਬੜੇ ਚੰਗੇ ਲੱਗਦੇ ਆ ਕਈ ਵਾਰੀ। ਅੱਜ ਮੈਂ ਇੱਕ ਸ਼ਬਦ ਪੜ੍ਹਿਆ, ਭਾਈ ਸਾਹਿਬ ਰਪੀਤ ਸਿੰਘ ਨੇ ਦੱਸਿਆ, ਚੰਨ ਕੇ ਗੱਲ ਕਹਿੰਦਾ, ਕਹਿੰਦਾ ਕਿਸੇ 'ਤੇ ਆਏ ਹੋਏ ਬੁਰੇ ਵਕਤ ਨੂੰ ਵੇਖ ਕੇ ਕਦੀ ਮਜ਼ਾਕ ਨਾ ਉਡਾਇਓ। ਕਿਉਂ? ਕਹਿੰਦਾ ਵਕਤ ਦੀਆਂ ਅੱਖਾਂ ਇੰਨੀਆਂ ਤੇਜ਼ ਨੇ, ਉਹ ਚਿਹਰੇ ਪਹਿਚਾਣ ਲੈਂਦਾ ਅਤੇ ਕਈ ਵਾਰੀ ਉਹਨਾਂ ਚਿਹਰਿਆਂ ਉੱਤੇ ਵੀ ਆ ਜਾਂਦਾ ਹੈ। ਫਿਰ ਸ਼ਬਦ ਕਿ ਬੁਰਾ ਵਕਤ ਕਿਸੇ 'ਤੇ ਵੇਖ ਕੇ ਹੱਸੋ ਮਤ, ਚਿਹਰਾ ਪਹਿਚਾਣ ਲੈਂਦਾ ਬੁਰਾ ਵਕਤ, ਅਤੇ ਜਿਹੜਾ ਹੱਸਦਾ ਪਿਆ ਇੱਕ ਦਿਨ ਉਹਦੇ ਕੋਲ ਵੀ ਆ ਜਾਂਦਾ ਹੈ, ਉਹ ਚਿਹਰੇ ਭੁੱਲਦਾ ਨਹੀਂ ਛੇਤੀ ਕੀਤੀਆਂ। ਮੈਤਰੀ ਦਾ ਹੈ, ਮੈਤਰੀ ਸਨਮੁਖ ਦਾ ਅਰਥ ਹੈ ਦੂਜੇ ਦੇ ਸੁੱਖ ਨੂੰ ਸੁੱਖ ਜਾਣਨਾ। ਦੂਜੇ ਦੇ ਘਰ 'ਚ ਜੇ ਰੱਬ ਨੇ ਬਰਕਤ ਪਾਈ ਹੈ ਤਾਂ ਰੱਬ ਦਾ ਸ਼ੁਕਰ ਕਰਨਾ, ਉਹਦੇ ਸੁੱਖ ਨੂੰ ਵੇਖ ਕੇ ਅੰਦਰੋਂ ਕਲਪੀ ਜਾਣਾ, ਇਹ ਸਨਮੁੱਖ ਨਹੀਂ ਹੁੰਦਾ। ਮੈਤਰੀ ਸੁੱਖ ਦਾ ਅਰਥ ਹੈ ਮਿੱਤਰ ਨੂੰ ਮਿਲੀ ਹੋਈ ਚੀਜ਼ ਨੂੰ ਵੇਖ ਕੇ ਪ੍ਰਸੰਨ ਹੋਣਾ, ਇਹਦੇ ਲਈ ਸ਼ਬਦ ਵਰਤਿਆ ਮੈਤਰੀ। ਅਤੇ ਨਾਲ ਇੱਕ ਹੋਰ ਕਿਹਾ, ਜਿਹਨੂੰ ਮਿਲਿਆ ਜਿਹੜਾ ਉਹਨੂੰ ਮੁਹੱਬਤ ਕਰਦਾ, ਈਰਖਾ ਨਹੀਂ ਉਹ ਕਰ ਰਿਹਾ ਪਰ ਉਹਨੂੰ ਆਪਣਾ ਗੁਰ ਭਾਈ ਜਾਣ ਕੇ ਉਹਦੀ ਮਦਦ ਕਰਨੀ, ਇਹ ਮੈਤਰੀ ਸਨਮੁੱਖ ਹੈ। ਫਿਰ ਬੇਨਤੀ, ਮਹਾਰਾਜ ਕਹਿੰਦੇ ਨੇ ਪਹਿਲਾ ਸਨਮੁੱਖ ਹੈ ਮੈਤਰੀ ਸਨਮੁੱਖ, ਦੂਸਰਾ ਸ਼ਬਦ ਇਹਦੇ ਵਿੱਚ ਮਹਾਰਾਜ ਕਹਿੰਦੇ ਨੇ ਅਗਲਾ ਹੈ ਕਰੁਣਾ, ਕਰੁਣਾਮਈ ਸਨਮੁੱਖ। ਕਰੁਣਾ ਦਾ ਲਫਜ਼ੀ ਅਰਥ ਹੁੰਦਾ ਤਰਸ। ਗੁਰੂ ਨਾਨਕ ਸਾਹਿਬ ਇੱਥੇ ਤਿੰਨ ਚਾਰ ਬਚਨ ਕਹਿੰਦੇ ਆ, ਕਹਿੰਦੇ ਨੇ ਭਾਈ ਕਾਲੂ, ਜੇ ਆਪਣੇ ਤੋਂ ਧਨ ਕਰਕੇ ਕੋਈ ਨਿਰਧਨ ਹੋਵੇ, ਮੰਨ ਲਓ ਉਹਨੂੰ ਲੋੜ ਪੈ ਗਈ ਦੌਲਤ ਕਰਕੇ ਆਪਣੇ ਜਿੰਨੀ ਉਹਦੇ ਕੋਲ ਸਮਰੱਥਾ ਨਹੀਂ, ਵਿੱਦਿਆ ਕਰਕੇ ਆਪਣੇ ਜਿੰਨੀ ਉਹਦੇ ਕੋਲ ਸਮਰੱਥਾ ਨਹੀਂ, ਸੱਚ ਇਹ ਵੇ ਕਿ ਬਲ ਕਰਕੇ ਆਪਣੇ ਜਿੰਨੀ ਸਮਰੱਥਾ ਨਹੀਂ, ਲਿਆਕਤ ਕਰਕੇ ਆਪਣੇ ਜਿੰਨੀ ਸਿਆਣਪ ਨਹੀਂ, ਬਜਾਏ ਕਿ ਉਸ ਦੀ ਅਲਪ ਮਤ ਨੂੰ, ਉਹਦੇ ਬਲ ਨੂੰ, ਉਹਦੀ ਦੌਲਤ ਨੂੰ ਵੇਖ ਕੇ ਮਜ਼ਾਕ ਨਾ ਉਡਾਏ, ਕਰਨਾ ਦੇ ਘਰ ਵਿੱਚ ਆਏ ਅਤੇ ਹੋ ਸਕੇ ਅਤੇ ਉਹਦੀ ਹਰ ਪੱਖ ਤੋਂ ਮਦਦ ਕਰੇ। ਇਹ ਹੈ ਕਰੁਣਾਮਈ ਸਨਮੁਖ। ਫਿਰ ਅਰਜ਼ ਹੈ, ਮੰਨ ਲਓ ਬਲ ਕਰਕੇ ਕੋਈ ਤਾਕਤ ਕਰਕੇ ਨਹੀਂ ਉਹਦੇ ਕੋਲ, ਉਹਦੀ ਨਿੰਦਿਆ ਨਾ ਕਰੇ, ਉਹਦਾ ਮਜ਼ਾਕ ਨਾ ਉਡਾਏ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ 'ਚ ਬੜੇ ਸ਼ਬਦ ਜੀ ਐਸੇ, ਇੱਕ ਤਾਂ ਖਾਸ ਕਰਕੇ ਇਹ ਬਚਨ, ਮੈਂ ਵਿੱਦਿਆ ਕਰਕੇ ਕਈ ਵਾਰੀ ਕਈ ਸੱਜਣਾਂ ਨੂੰ ਨਹੀਂ ਕੁਛ ਪਤਾ ਹੁੰਦਾ ਅਤੇ ਦੂਜਾ ਪਿੱਛੋਂ ਜਦੋਂ ਬੋਲਦਾ ਨਾ, ਅਤੇ ਇਹ ਸਾਡੀ ਬੜੀ ਕਮਜ਼ੋਰੀ ਅੱਜ ਕੱਲ੍ਹ। ਉਹ ਪਹਿਲੀ ਗੱਲ ਤਾਂ ਬੈਠਾ ਬੈਠੀ ਸੋਚਦਾ ਰਹਿੰਦਾ ਵੀ ਹੁਣ ਜਦੋਂ ਹਟੇਗਾ ਤਾਂ ਸੰਗਤ ਉੱਤੇ ਪ੍ਰਭਾਵ ਪਾਉਣ ਲਈ ਇਹਦੀ ਗੱਲ ਕਿਹੜੀ ਖੰਡਨ ਕਰਨੀ, ਅਸਲੀਅਤ ਵੀ ਵਾਹ 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 ਕਿਹੜੀ ਕਹਿਣੀ। ਫਿਰ ਮਗਰੋਂ ਕਹਿਣਗੇ ਮੈਂ ਤਾਂ ਛਿੱਲ ਲਾ ਦਿੱਤੀ ਸੰਗਤ 'ਚ ਬੈਠਿਆਂ। ਯਾਦ ਰੱਖਿਓ, ਛਿੱਲ ਲਾਉਣ ਵਾਸਤੇ ਸਿੱਖ ਨਹੀਂ, ਇਹ ਪਰਦੇ ਢੱਕਣ ਵਾਸਤੇ ਹੈ। ਇੱਕ ਮੈਂ ਉਦਾਹਰਨ ਆਪ ਜੀ ਨੂੰ ਦਿੰਦਾ, ਕਵੀ ਸੰਤੋਖ ਸਿੰਘ ਦਾ ਜ਼ਿਕਰ ਆਪਾਂ ਕਰਨੇ ਹਾਂ ਜੀ, ਗੁਰੂ ਨਾਨਕ ਪ੍ਰਕਾਸ਼, ਗੁਰਪ੍ਰਤਾਪ, ਸੂਰਜ, ਅਮਰਕੋਸ਼, ਗਰਭ ਗੰਜਨੀ ਟੀਕਾ, ਬਾਲਵੀ ਕੀ ਰਮਾਇਣ ਦੇ ਉਲੱਥੇ। ਭਾਈ ਸਾਹਿਬ ਨੇ ਕੈਥਲ ਬੈਠ ਕੇ ਸੂਰਜ ਪ੍ਰਕਾਸ਼ ਲਿਖਿਆ ਸੀ। ਗੁਰੂ ਨਾਨਕ ਪ੍ਰਕਾਸ਼ ਜਿਹੜਾ ਇਹ ਯਮੁਨਾਨਗਰ ਦੇ ਇੱਕ ਪਿੰਡ ਜੀ ਬੁੜੀਆ, ਇਹ ਬੁੜੀਆ ਰਿਆਸਤ ਵਿੱਚ ਲਿਖਿਆ। ਜਦੋਂ ਭਾਈ ਸਾਹਿਬ ਕੈਥਲ ਆਏ ਨਾ, ਕਵੀ ਸੰਤੋਖ ਸਿੰਘ ਜੀ, ਇਹਨਾਂ ਨੇ ਮੈਂ ਇੱਕ ਦਿਨ ਸੋਚਿਆ 2.5 ਲੱਖ ਦੇ ਕਰੀਬ ਗੁਰੂ ਉਸਤਤ ਵਿੱਚ ਤੁਕਾਂ ਲਿਖੀਆਂ ਨੇ, 2.5 ਲੱਖ। ਅਤੇ ਐਡੇ ਸਿਆਣੇ ਸਨ, ਪਿੰਡ ਇਹਨਾਂ ਦਾ ਸੀ ਨੂਰ ਦੀ। ਜਦੋਂ ਤਰਨ ਤਾਰਨ ਸਾਹਿਬ ਤੋਂ ਚਬਾਲ ਨੂੰ ਜਾਈਏ ਅਤੇ ਰਸਤੇ ਵਿੱਚ ਨੂਰ ਦੀ ਆਉਂਦਾ, ਅਤੇ ਅੱਜ ਇਸ ਪਿੰਡ ਦਾ ਨਾਮ ਹੈ ਕਿਲ੍ਹਾ ਸੰਤੋਖ ਸਿੰਘ, ਕਿਲ੍ਹਾ ਭਾਈ ਸੰਤੋਖ ਸਿੰਘ, ਇਹ ਜਨਮ ਭੂਮੀ ਇਹਨਾਂ ਦੀ। ਇਹਨਾਂ ਦੇ ਵਿੱਦਿਆ ਗੁਰੂ ਦਾ ਨਾਮ ਸੀ ਇਹ ਭਾਈ ਸੰਤ ਸਿੰਘ, ਜਿਹੜੇ ਜਿਨ੍ਹਾਂ ਨੇ ਦਰਬਾਰ ਸਾਹਿਬ ਸੋਨਾ ਲਵਾਇਆ ਸ਼ੇਰੇ ਪੰਜਾਬ ਦੇ ਵੇਲੇ। ਇਹ ਜਦੋਂ ਕੈਥਲ ਕਰ ਰਹੇ ਸਨ, ਲਿਖ ਰਹੇ ਸਨ, ਤਾਂ ਇੱਕ ਬਹੁਤ ਵਿਦਵਾਨ ਪੰਡਿਤ ਆਇਆ। ਉਹਨੂੰ ਪਤਾ ਲੱਗਾ ਵੀ ਸਿੱਖਾਂ ਵਿੱਚ ਵੀ ਇੱਕ ਵਿਦਵਾਨ ਹੈਗਾ, ਅਤੇ ਇੰਨੇ ਸਿਆਣੇ ਸਨ, ਇਹ ਜਦੋਂ ਜਾਂਦੇ ਤੁਸੀਂ ਆਉਂਦੇ ਸਨ ਇਹਨਾਂ ਕੋਲ, ਚਲੇ ਜਾਓ ਤੁਸੀਂ ਪੁੱਛੋ ਬ੍ਰਿਜ ਭਾਸ਼ਾ ਵਿੱਚ, ਪੰਜਾਬੀ ਵਿੱਚ, ਫਾਰਸੀ ਵਿੱਚ, ਹਿੰਦੀ 'ਚ, ਜਿਹੜੀ ਤੁਸੀਂ ਕਵਿਤਾ ਲਿਖਾਣੀ ਹੈ ਇੱਕ ਵਾਰੀ ਥੋੜ੍ਹਾ ਦੱਸ, ਉਸੇ ਟਾਈਮ ਉਸੇ ਹੀ ਲੈਅ ਵਿੱਚ ਉਸੇ ਹੀ ਜਿਸ ਪਿੰਗਲ 'ਚ ਤੁਸੀਂ ਚਾਹੁੰਦੇ ਉਸੇ ਤਰ੍ਹਾਂ ਬਣਾ ਦਿੰਦਾ। ਐਡੇ ਸਿਆਣੇ ਸਨ, ਪਰ ਕਰਦੇ ਕਿਸ, ਇਹ ਲਿਖਦੇ ਨਹੀਂ ਸਨ ਜੀ, ਲਿਖਦੇ ਲਿਖਾਰੀ ਸਨ। ਮੈਨੂੰ ਪਤਾ ਉਹਨਾਂ ਦੇ ਗ੍ਰੰਥਾਂ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਚਰਚਾ ਬੜੀ ਰੱਜ ਕੇ ਅੱਜ ਕੀਤੀ ਜਾਂਦੀ ਹੈ, ਪਰ ਮੈਂ ਗੱਲ ਹੋਰ ਆਪ ਨੂੰ ਬੇਨਤੀ ਕਰਾਂ, ਉਹਨਾਂ ਨੇ ਆਪਣੀ ਪੋਥੀ 'ਚ ਪਹਿਲਾਂ ਲਿਖਿਆ ਕਿ ਜੋ ਕੁਝ ਮੈਂ ਲਿਖ ਚੱਲਿਆ ਪੰਥ ਨੂੰ ਹੱਕ ਹੈ, ਤੁਸੀਂ ਵਿਦਵਾਨ ਇਕੱਠੇ ਹੋ ਕੇ ਕੱਟ ਦਿਆ ਜੇ ਜਿਹੜਾ ਚੰਗਾ ਨਾ ਲੱਗੇ, ਪਰ ਇੱਕ ਕੰਮ ਕਰਿਓ, ਉਹਦੀ ਪੂਰਤੀ ਵਾਸਤੇ ਓਡੇ ਪੱਧਰ ਦੀ ਕਵਿਤਾ ਜ਼ਰੂਰ ਲਿਖ ਦਿਆ ਜੇ। ਕੱਟਣ ਨੂੰ ਤਾਂ ਮੈਂ ਵੀ ਸਵੇਰੇ ਕਾਂਟਾ ਮਾਰ ਦਿਆਂਗਾ, ਪਰ ਲਿਖਾਂਗਾ ਕਿੱਥੋਂ। ਉਹ ਕੀ ਕਰਦੇ ਸਨ, ਸਿਰ 'ਤੇ ਨਿੱਕੀ ਕੇਸਕੀ, ਗਲ 'ਚ ਖਫਣੀ, ਅਤੇ ਇਸ ਹੱਥ ਵਿੱਚ ਹੁੰਦੇ ਸਨ ਕੜੇ, ਅਤੇ ਹੱਥ ਵਿੱਚ ਲੱਕੜ ਦੀ ਚਪਟੀ ਜੀ ਲੈ ਕੇ ਨਾ ਫੱਟੀ, ਇਸ ਤਰ੍ਹਾਂ ਫਿਰ ਮਾਰ ਮਾਰ ਕੇ ਕੜਿਆਂ ਦੀ ਲੈ ਅਤੇ ਉਸ ਆਵਾਜ਼ ਕਰਕੇ ਇਸ ਤਰ੍ਹਾਂ ਕਵਿਤਾ ਕਹਿੰਦੇ ਸਨ, ਅਤੇ ਸ਼ਾਮ ਨੂੰ ਉਹਦੀ ਕਥਾ ਕਰਦੇ ਸਨ, ਦੇ ਵਿੱਚ ਲਿਖਦੇ ਨੇ ਕਈ ਥਾਂ 'ਤੇ, ਕਹਿੰਦੇ ਨੇ ਅੱਜ ਸਾਨੂੰ ਸਰੋਤਿਆਂ ਨੇ ਕਥਾ ਸੁਣਨ ਤੋਂ ਬਾਅਦ ਆਹ ਗੱਲ ਕਹੀ ਸੀ, ਆਹ ਦਰੁਸਤ ਕੀਤੀ। ਇੱਥੇ ਪੰਡਿਤ ਆ ਗਿਆ, ਕਿਉਂਕਿ ਜੈਲਸ ਸੀ, ਕਹਿੰਦਾ ਵੀ ਸਿੱਖਾਂ 'ਚ ਇਹ ਵਿਦਵਾਨ। ਉਹਨੇ ਰਾਜਾ ਉਦਾਸ ਸਿੰਘ ਨੂੰ ਕਿਹਾ, ਮੈਂ ਬੇਨਤੀ ਕਰਨ ਲੱਗਾ ਕਿ ਕਈ ਵਾਰੀ ਬੰਦਾ ਐਵੇਂ ਭੁਲੇਖੇ 'ਚ ਹੀ ਰਹਿੰਦਾ, ਕਰੁਣਾ ਨਹੀਂ ਰੱਖਦਾ। ਉਹ ਕਹਿੰਦਾ ਮੈਂ ਚਰਚਾ ਕਰਨੀ ਹੈ ਜੀ ਤੁਹਾਡੇ ਰਾਜ ਕਵੀ ਨਾਲ। ਰਾਜਾ ਉਦਾਸ ਸਿੰਘ ਜੀ ਨੇ ਮਿਲਾ ਦਿੱਤਾ ਉਹਨਾਂ ਨੂੰ, ਅਤੇ ਜਦੋਂ ਕਵੀ ਜੀ ਨੂੰ ਰਾਤ ਉਹ ਹਵੇਲੀ 'ਚ ਮਿਲਿਆ, ਉਹਨੇ ਗੱਲਬਾਤ ਕੀਤੀ। ਹੁਣ ਭਾਈ ਸੰਤੋਖ ਸਿੰਘ ਛੂੜਾਮਣ ਕਵੀ, ਉਹਨਾਂ ਨੇ ਗੱਲਬਾਤ ਤੋਂ ਪਤਾ ਲਾ ਲਿਆ ਬੰਦਾ ਹਵਾ 'ਚ ਤੁਰਿਆ ਫਿਰਦਾ। ਉਹਨਾਂ ਕਿਹਾ ਪੰਡਿਤ ਜੀ ਵੀ ਇੱਕ ਕੰਮ ਕਰੀਏ, ਆਪਾਂ ਸਵੇਰੇ ਚਰਚਾ ਨਹੀਂ ਕਰਨੀ। ਦਮੜੇ ਦਿੱਤੇ, ਕਈ ਕਹਿੰਦੇ 25 ਮੋਹਰਾਂ ਦਿੱਤੀਆਂ, ਨਾਲ ਸੋਨੇ ਦਾ ਕੰਗਣ ਦੇ ਦਿੱਤਾ, ਨਾਲ ਕਿਹਾ ਪੰਡਿਤ ਜੀ ਬਸ ਆਪਾਂ ਰਹਿਣ ਹੀ ਦਈਏ, ਪੜ੍ਹਦੀ ਜੀ ਠੀਕ। ਉਹ ਅਰਥ ਹੋਰ ਕਰ ਗਿਆ, ਉਹਨੇ ਕਿਹਾ ਵੀ ਇਹ ਤਾਂ ਡਰ ਗਿਆ। ਉਹਨੇ ਰਾਜਾ ਉਦਾਸ ਸਿੰਘ ਨੂੰ ਦੱਸਿਆ, ਕਹਿੰਦਾ ਮੈਨੂੰ ਪਤਾ ਸੀ ਲੋਕ ਐਵੇਂ ਰੌਲਾ ਪਾਉਂਦੇ ਆ, ਉਹ ਮੇਰੇ ਨਾਲ ਕਵਿਤਾ ਵਾਹਿਗੁਰੂ ਚਰਚਾ ਕਰਨ ਨੂੰ ਤਿਆਰ ਨਹੀਂ। ਭਾਈ ਉਦਾ ਰਾਜਾ ਉਦਾਸ ਸਿੰਘ ਨੇ ਕਵੀ ਸੰਤੋਖ ਸਿੰਘ ਨੂੰ ਬੁਲਾ ਲਿਆ। ਉਹ ਕਹਿੰਦੇ ਨੇ ਮੈਂ ਤਾਂ ਇਹ ਥੋੜ੍ਹਾ ਮੈਂ ਡਰ ਗਿਆ। ਉਹ ਕਹਿੰਦੇ ਉਹ ਰੌਲਾ ਪਾ ਰਿਹਾ। ਕਵੀ ਜੀ ਕਹਿੰਦੇ ਸਵੇਰੇ ਦਰਬਾਰ 'ਚ, ਸਵੇਰੇ ਦਰਬਾਰ ਸਜਿਆ ਜੀ, ਸੱਚ ਇਹ ਵੀ ਮਿੰਟ 10 ਨਹੀਂ ਉਹ ਬੰਦਾ ਭਾਈ ਸਾਹਿਬ ਦੀ ਵਿਦਵਤਾ ਅੱਗੇ ਟਿਕ ਸਕਿਆ। 10 ਮਿੰਟ ਮੈਂ ਜ਼ਿਆਦਾ ਸ਼ਬਦ ਵਰਤ ਰਿਹਾ। ਉਹਦੇ ਨਾਲ ਚੇਲੇ ਚਾਟੜੇ ਬੜੇ ਭਾਈ ਸਾਹਿਬ ਇਕੱਲੇ ਸਭਾ 'ਚ ਜਦੋਂ ਨਿਰੁੱਤਰ ਹੋਇਆ ਭਾਈ ਸਾਹਿਬ ਨੇ ਸਭਾ 'ਚ ਗੱਲ ਕਹੀ ਸੁਣ ਵਾਲੀ ਕਹਿੰਦੇ ਨੇ ਪੰਡਿਤ ਜੀ ਰਾਤ ਮੈਂ ਗੱਲਬਾਤ ਤੋਂ ਪੈਮਾਨਾ ਮਾਪ ਲਿਆ ਸੀ ਤੁਸੀਂ ਕਿੰਨਿਆਂ ਵਿੱਦਿਆ ਦੇ ਮਾਲਕ ਹੋ ਜਿਹੜੇ ਤੁਹਾਨੂੰ ਮੈਂ ਪੈਸੇ ਦਿੱਤੇ ਇਸ ਕਰਕੇ ਨਹੀਂ ਸਨ ਦਿੱਤੇ ਡਰ ਗਿਆ ਮੈਂ ਸਿੱਖ ਪਹਿਲਾਂ ਵਾਂ ਕਵੀ ਬਾਅਦ 'ਚ ਮੈਨੂੰ ਪਤਾ ਤੁਹਾਡੀ ਸਭਾ ਵਿੱਚ ਹੇਠੀ ਹੋਣੀ ਸੀ ਬੇਨਤੀ ਮੈਂ ਕਰਾਂ ਕਰੁਣਾਮਈ ਸਿੱਖ ਕੀ ਹੈ ਸਨਮੁਖ ਉਹ ਕਹਿੰਦੇ ਨੇ ਮਹਾਰਾਜ ਕਹਿੰਦੇ ਆ ਜੇ ਵਿੱਦਿਆ ਕਰਕੇ ਬਲ ਕਰਕੇ ਧਨ ਕਰਕੇ ਜੀਵਨ ਕਰਕੇ ਵੀ ਜੀ ਜੇ ਕੋਈ ਬੰਦਾ ਆਪਣੇ ਤੋਂ ਥੱਲੇ ਹੈ ਬਜਾਏ ਉਹਦਾ ਮਜ਼ਾਕ ਉਡਾਉਣ ਦੇ ਬਜਾਏ ਉਹਨੂੰ ਥਾਂ ਥਾਂ 'ਤੇ ਜਾ ਕੇ ਭੰਡਣ ਦੇ ਸੱਚ ਇਹ ਵੇ ਕਿ ਉਹਦੇ 'ਤੇ ਕਰੁਣਾ ਕਰਕੇ ਜੇ ਵਿੱਦਿਆ ਦੀ ਘਾਟ ਹੈ ਵਿੱਦਿਆ ਦੀ ਸਪੋਰਟ ਕਰੇ ਜੇ ਤਾਕਤ ਦੀ ਲੋੜ ਹੈ ਤਾਕਤ ਦੀ ਮਦਦ ਕਰਦਾ ਜੇ ਸੱਚੀ ਮੁੱਚੀ ਬੰਦਾ ਕੁਰਾਏ ਪੈ ਗਿਆ ਅਤੇ ਕੁਰਾਏ ਨੂੰ ਰਾਏ ਪਾ ਦੇਵੇ ਇਹ ਕਰੁਣਾਮਈ ਸਿੱਖ ਹੈ ਕਰੁਣਾਮਈ ਸਨਮੁੱਖ ਪਹਿਲੀ ਬੇਨਤੀ ਮੈਂ ਕੀਤੀ ਮੈਤਰੀ ਦੂਸਰਾ ਸ਼ਬਦ ਮੈਂ ਵਰਤਿਆ ਕਰੁਣਾਮਈ ਸਨਮੁੱਖ ਭਾਈ ਕਾਲੂ ਕਹਿੰਦਾ ਮਹਾਰਾਜ ਸਮਝ ਪੈ ਗਈ ਤੀਸਰਾ ਮਹਾਰਾਜ ਕਹਿੰਦੇ ਮੁਦਤਾ ਮੁਦਤਾ ਸਨਮੁੱਖ ਮਹਾਰਾਜ ਇਹ ਕੀ ਗੁਰੂ ਸਾਹਿਬ ਕਹਿੰਦੇ ਆ ਸਮਾਜ ਦਾ ਢਾਂਚਾ ਇਹੋ ਜਿਹਾ ਕਾਲੂ ਇੱਥੇ ਲੋਕ ਕਿਸੇ ਦਾ ਨੁਕਸਾਨ ਹੋਇਆ ਦੇਖ ਕੇ ਖੁਸ਼ ਹੁੰਦੇ ਆ ਕਿਸੇ ਨੂੰ ਸੁੱਖ ਮਿਲਦਾ ਵੇਖ ਕੇ ਕਲਪ ਜਾਂਦੇ ਆ ਮੁਦਤਾ ਸਨਮੁੱਖ ਉਹ ਹੈ ਕਿ ਜਿਹੜਾ ਬੰਦਾ ਦੂਜੇ ਦੇ ਸੁੱਖ ਨੂੰ ਜੀਵਨ ਨੂੰ ਤਾਕਤ ਨੂੰ ਗੁਣਾਂ ਨੂੰ ਵੇਖ ਕੇ ਅੰਦਰੋਂ ਅੰਦਰੀ ਪ੍ਰਸੰਨ ਹੋਵੇ ਅੰਦਰੋਂ ਅੰਦਰੀ ਖੁਸ਼ ਹੋਵੇ ਅਤੇ ਕਿੰਨਾ ਖੁਸ਼ ਹੋਵੇ ਇੰਨਾ ਖੁਸ਼ ਹੋਵੇ ਜਿਵੇਂ ਗੁਰੂ ਦੀ ਸਿਫਤ ਕਰਦਾ ਕੋਈ ਸਿੱਖ ਜਾਂ ਬਾਦਸ਼ਾਹ ਦੇ ਘਰ 'ਚੋਂ ਕਿਸੇ ਨੂੰ ਇਨਾਮ ਮਿਲਦਾ ਜਿੰਨੀ ਖੁਸ਼ੀ ਇਹਨੂੰ ਹੈ ਇਹਦਾ ਮਤਲਬ ਦੂਜੇ ਦੇ ਗੁਣ ਦੇਖ ਕੇ ਆਪਣੇ ਅੰਦਰੋਂ ਖੁਸ਼ ਹੋ ਕੇ ਰੱਬ ਦਾ ਸ਼ੁਕਰਾਨਾ ਕਰਨਾ ਰੱਬ ਜੀ ਤੂੰ ਕਿੰਨਾ ਕਿਰਪਾਲੂ ਇਸ ਬੰਦੇ ਨੂੰ ਏਡਾ ਵੱਡਾ ਗੁਣ ਦਿੱਤਾ ਹੈ ਇਹਦਾ ਮਤਲਬ ਜੈਲਸ ਨਾ ਕਰੇ ਉਹਦੇ ਸੁੱਖ ਸਹੂਲਤਾਂ ਗੁਣ ਨੂੰ ਦੇਖ ਕੇ ਪ੍ਰਸੰਨ ਹੋਵੇ ਹੁਣ ਮਹਾਰਾਜ ਮੁਦਤਾ ਤੋਂ ਬਾਅਦ ਕਹਿੰਦੇ ਆ ਚੌਥਾ ਸਨਮੁੱਖ ਸਿੱਖ ਹੈ ਉਪੇਖਿਆ ਉਪੇਖਿਆ ਦਾ ਅਰਥ ਕਰਦਿਆਂ ਉਹਨਾਂ ਕਿਹਾ ਕਿ ਜਿਹੜਾ ਜੀਵਨ ਕਰਕੇ ਬੋਲ ਬਾਣੀ ਕਰਕੇ ਰੂਹਾਨੀ ਪ੍ਰਕਾਸ਼ ਕਰਕੇ ਸੰਸਾਰ ਤੋਂ ਨਿਰਲੇਪ ਹੋਵੇ ਮਾਇਆ ਦੇ ਤਿੰਨ ਗੁਣਾਂ ਤੋਂ ਉੱਤੇ ਵਰਦਾ ਹੋਵੇ ਵਾਸ਼ਨਾ ਤੋਂ ਮੁਕਤ ਹੋਵੇ ਉਪੇਖਿਆ ਦਾ ਅਰਥ ਹੈ ਉਹ ਦੁਨੀਆਂ ਨੂੰ ਫਿਰ ਗੁਰੂ ਦਾ ਉਪਦੇਸ਼ ਸੁਣਾਵੇ ਉਪੇਖਿਆ ਸਨਮੁੱਖ ਉਪਦੇਸ਼ ਸੁਣਾਵੇ ਅਗਲੀ ਬੇਨਤੀ ਜਿਹੜਾ ਬੰਦਾ ਸ਼ਰਧਾ ਧਾਰ ਕੇ ਆਏ ਉਹਨੂੰ ਪ੍ਰੇਮ ਸਹਿਤ ਸੁਣਾਵੇ ਅਤੇ ਜਿਹੜਾ ਬੰਦਾ ਹੱਠ ਕਰਕੇ ਹਰ ਗੱਲ ਕੱਟੀ ਜਾਏ ਮੈਂ ਨਹੀਂ ਮੰਨਦਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉੱਥੇ ਖਮੋਸ਼ ਹੋ ਜਾਏ ਇਹੋ ਜਿਹੇ ਅਨ ਅਧਿਕਾਰੀ ਬੰਦੇ ਨੂੰ ਉਪਦੇਸ਼ ਦੇਣ ਦੀ ਕੋਈ ਲੋੜ ਨਹੀਂ ਫਿਰ ਬੇਨਤੀ ਇਸ ਤਰ੍ਹਾਂ ਹੈ ਜੀ ਬਾਣੀ ਵਿੱਚ ਮੈਂ ਫਿਰ ਅਰਜ਼ ਕਰਨਾ ਰਿਪੀਟ ਕਰਾਂਗਾ ਇਸ ਚਾਰ ਚੀਜ਼ਾਂ ਨੂੰ ਉਪੇਖਿਆ ਦਰ 'ਤੇ ਉਪਦੇਸ਼ ਕਰੇ ਪਰ ਜਿਹੜਾ ਬੰਦਾ ਸੁਣਨ ਵਾਲਾ ਉਹਨੂੰ ਸੁਣਾਏ ਜਿਹੜਾ ਵਾਰ ਵਾਰ ਕਹੇ ਮੈਂ ਨਹੀਂ ਮੰਨਦਾ ਅਨ ਅਧਿਕਾਰੀ ਜਾਣ ਕੇ ਆਪਣੇ ਆਪ ਨੂੰ ਚੁੱਪ 'ਚ ਲੈ ਜਾਏ ਇਹੋ ਜਿਹੇ ਬੰਦੇ ਨੂੰ ਉਪਦੇਸ਼ ਦੇਣ ਦਾ ਕੀ ਲਾਭ ਹੈ ਹੁਣ ਇਹ ਚਾਰ ਗੱਲਾਂ ਭਾਵੇਂ ਹਿਸਟਰੀ ਦੀਆਂ ਨੇ ਮਹਾਰਾਜ ਨੇ ਕਹੀਆਂ ਮੈਤਰੀ ਮਿੱਤਰ ਦੇ ਸੁੱਖ ਨੂੰ ਸਿੱਧੇ ਮਰਥ ਹੋ ਕੇ ਕਰਨਾ ਮਿੱਤਰ ਦੇ ਸੁੱਖ ਨੂੰ ਦੇਖ ਕੇ ਖੁਸ਼ ਹੋਣਾ ਇਹ ਮੈਤਰੀ ਭਾਵ ਹੈ ਅਤੇ ਕਿਸੇ ਦੀ ਹੈਲਪ ਕਰ ਦੇਣੀ ਮਿੱਤਰਤਾ ਦੂਸਰਾ ਸ਼ਬਦ ਮੈਂ ਵਰਤਿਆ ਕਰੁਣਾ ਕਿਸੇ ਲੋੜਵੰਦ ਉੱਤੇ ਤਰਸ ਖਾ ਕੇ ਉਹਦੀ ਦਇਆ ਕਰਨੀ ਪਰ ਹਉਮੇ ਨਹੀਂ ਕਰਨੀ ਵਾਹਿਗੁਰੂ ਜੀ ਇੱਕ ਵਾਰ ਮੈਂ ਕਿਹਾ ਸੀ ਕਿ ਗੁਰੂ ਸਾਹਿਬ ਨੇ ਨਾ ਅਸੀਂ ਕਈ ਵਾਰੀ ਕਹਿੰਦੇ ਦਾਨ ਪੁੰਨ ਕਰਕੇ ਜੀ ਮੈਂ ਇੰਨਾ ਕੁਝ ਕੀਤਾ ਗੁਰੂ ਸਾਹਿਬ ਕਹਿੰਦੇ ਆ ਦਾਨ ਪੁੰਨ ਕਰਕੇ ਸਿਮਰਨ ਸ਼ੁਰੂ ਕਰ ਦਿਆ ਕਰ ਜਿਹਨੇ ਦਾਤੇ ਨੇ ਤੈਨੂੰ ਸਮੱਤ ਦਿੱਤੀ ਹੱਥੋਂ ਵੰਡਣ ਦੀ ਮਹਾਰਾਜ ਨੇ ਇਹ ਸ਼ਬਦ ਵਰਤੇ ਆ ਕਿ ਪੁੰਨ ਦਾਨ ਕਰਕੇ ਤੂੰ ਉਹਦਾ ਸ਼ੁਕਰ ਕਰ ਜੇ ਪ੍ਰਸਾਦ ਕਰੈਂ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਮੈਤਰੀ ਭਾਵ ਦੂਜਾ ਕਰੁਣਾ ਚਾਹੁਣਾ ਤਰਸ ਖਾ ਕੇ ਹੈਲਪ ਕਰਨੀ ਮਦਦ ਕਰਨੀ ਦੂਸਰਾ ਤੀਸਰਾ ਸ਼ਬਦ ਵਰਤਿਆ ਮੁਦਤਾ ਕਿਸੇ ਦੀ ਚੜ੍ਹਦੀ ਕਲਾ ਹੋਵੇ ਅਤੇ ਮਨ 'ਚ ਖੁਸ਼ ਹੋਣਾ ਅਤੇ ਚੌਥਾ ਸ਼ਬਦ ਉਪੇਖਿਆ ਉਪਦੇਸ਼ ਕਰਨਾ ਪਰ ਜਿਹੜਾ ਹੱਠ ਕਰਕੇ ਇਨਕਾਰੀ ਹੋ ਜਾਏ ਧੱਕੇ ਨਾਲ ਨਹੀਂ ਅਤੇ ਜਦੋਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਾਂਗੇ ਸਾਰੇ ਬਚਨ ਮਹਾਰਾਜ ਦੀ ਬਾਣੀ 'ਚ ਗੁਰੂ ਸਾਹਿਬ ਜੀ ਬੇਬਖਸ਼ਿਸ਼ ਕਰਦੇ ਆ ਮੈਂ ਉਪੇਖਿਆ 'ਤੇ ਅਖੀਰ 'ਤੇ ਕਹਿ ਦਿਆਂ ਗੁਰੂ ਗ੍ਰੰਥ ਸਾਹਿਬ 'ਚ ਬੜੇ ਸ਼ਬਦ ਨੇ ਜਿਹਦੇ ਵਿੱਚ ਮਹਾਰਾਜ ਕਹਿੰਦੇ ਆ ਅਨ ਅਧਿਕਾਰੀ ਬੰਦੇ ਅੱਗੇ ਕੀ ਉਪਦੇਸ਼ ਕਰੋਗੇ। ਮਹਾਰਾਜ ਨੇ ਬਚਨ ਕੀਤਾ, ਕਹਾ ਸੁਵਾਨ ਕੋ ਸਿਮਰਤ ਸੁਣਾਏ, ਕਹਿ ਸਾਕਤ ਪੈ ਹਰ ਗੁਣ ਗਾਏ, ਰਾਮ ਰਾਮ ਰਮੈ ਰਮ ਰਹੀਐ, ਸਾਕਤ ਸਿਉ ਭੂਲ ਨਹੀਂ ਕਹੀਐ। ਮਹਾਰਾਜ ਚਲੋ ਸ਼ਬਦ ਤਾਂ ਬੜੇ ਮਹਿੰਗੇ ਵਰਤੇ ਭਗਤ ਜੀ ਨੇ, ਕਹਿੰਦੇ ਕੁੱਤੇ ਦੇ ਕੰਨ 'ਚ ਸਿਮਰਤੀਆਂ ਦਾ ਪਾਠ ਕਰੀ ਜਾਏਗਾ, ਛੱਡ ਪਰਾਂ, ਇਹਨੇ ਅਸਰ ਕਬੂਲ ਲੈਣਾ। ਸੱਪ ਨੂੰ ਮੂੰਹ ਖੋਲ ਕੇ ਦੁੱਧ ਪਾਈ ਜਾਣਾ, ਤੈਨੂੰ ਡੰਗ ਮਾਰੂਗਾ, ਜਾਣਦੇ ਇਹਨੂੰ ਕਿਉਂ ਮੂੰਹ 'ਚ ਪਾਉਣਾ ਪਿਆ ਇਹਦੇ ਦੁੱਧ ਤੋਂ। ਅੰਮ੍ਰਿਤ ਲੈ ਲੈ ਨਿੰਮ ਸੰਚਾਈ, ਸ਼ੱਕਰ ਸਾਰੀ ਘਰ ਦੀ ਮੁਕਾਤੀ, ਨਿੰਮ ਦੀਆਂ ਜੜ੍ਹਾਂ 'ਚ ਇਹਦੇ ਇਹਦੀਆਂ ਮਮੋਣੀਆਂ, ਮਮੋਣੀਆਂ ਕਹਿੰਦੇ ਨਿੰਮ ਦੀਆਂ, ਨਿਮੋਣੀਆਂ ਕਹਿੰਦੇ ਤਰਕੋਨੇ ਹੋਰ ਸਨ। ਹਾਂ, ਮੈਂ ਤਾਂ ਹੀ ਬੇਨਤੀ ਕੀਤੀ ਵੀ ਉਹ ਲਫ਼ਜ਼ ਗਵਾ ਚੱਲੇ ਨਾ। ਕਹਿੰਦੇ ਉਹ ਨਿੰਮ ਦੀ ਕਿਹੜਾ ਕੁੜੱਤਨ ਚਲੀ ਜਾਣੀ, ਛੱਡ ਪਰਾਂ ਤੂੰ, ਬੇਨਤੀ ਹੈ ਜੀ। ਮਹਾਰਾਜ ਕਹਿੰਦੇ ਆ ਜਿਹੜਾ ਸੁਣਨ ਵਾਲਾ, ਇਹੀ ਕਾਰਨ ਕਿ ਸਿਆਣਾ ਬੰਦਾ ਮੂਰਖ ਨਾਲ ਉਲਝਣ ਦੀ ਥਾਂ 'ਤੇ ਚੁੱਪ ਹੋ ਜਾਂਦਾ। ਗੁਰੂ ਸਾਹਿਬ ਨੇ ਇਹਨੂੰ ਬਾਣੀ 'ਚ ਕਿਹਾ, ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸ਼ਟ ਕਰ ਰਹੀ ਹੈ। ਇਹ ਭਾਈ ਕਾਲੂ ਨੇ ਫਿਰ ਮੱਥਾ ਟੇਕਿਆ, ਗੁਰਬਾਣੀ ਨੇ ਇਹ ਆਸ ਧਰਕੇ ਆਇਆ ਸੀ, ਗੁਰਬਾਣੀ ਦਰਗਾਹ ਸ਼ਬਾਸੀ, ਗੁਰੂ ਦੇ ਬਚਨਾਂ ਰਾਹੀਂ ਸਤਿਗੁਰੂ ਨੇ ਕਿਰਪਾ ਕੀਤੀ, ਸੱਚ ਏਵੇ ਸਨਮੁਖ ਹੋ ਗਿਆ, ਚਾਰੇ ਗੁਣ ਇਹਦੇ 'ਚ ਆ ਗਏ, ਮੈਤਰੀ ਵੀ ਆ ਗਿਆ, ਕਰੁਣਾ ਵੀ ਆ ਗਿਆ, ਮੁਦਤਾ ਵੀ ਆ ਗਿਆ, ਉਪੇਖਿਆ ਵੀ ਆ ਗਿਆ। ਭਾਈ ਸਾਹਿਬ ਅਖੀਰ 'ਤੇ ਕਹਿੰਦੇ ਆ, ਗੁਰਮਤ ਭਾਓ ਭਗਤ ਪਰਗਾਸੀ, ਇਹ ਜਿੰਨੇ ਸਿੱਖਾਂ ਦੇ ਉੱਤੇ ਤੁਸੀਂ ਨਾਂ ਸੁਣੇ ਨੇ, ਇਹ ਸਾਰਿਆਂ ਨੇ ਗੁਰੂ ਦੀ ਮੱਤ ਲਈ। ਭਾਓ ਭਗਤ ਦਾ ਅਰਥ ਹੈ ਪ੍ਰੇਮਾ ਭਗਤੀ, ਪ੍ਰੇਮਾ ਭਗਤੀ ਕੀਤੀ ਸਭ ਨੇ, ਇਕੱਠ ਨਹੀਂ ਕੀਤਾ, ਧੱਕਾ ਨਹੀਂ ਕੀਤਾ। ਪ੍ਰਗਾਸੀ ਦਾ ਅਰਥ ਇਹਨਾਂ ਦੇ ਅੰਦਰ ਆਤਮੇ ਚਾਨਣ ਹੋ ਗਿਆ। ਇੰਨੀਆਂ ਕੋਈ ਬੇਨਤੀਆਂ ਅੱਜ ਪ੍ਰਵਾਨ ਕਰਿਓ, ਆਪ ਜੀ ਦੀ ਇਕਾਗਰਤਾ ਦਾ ਧੰਨਵਾਦ। ਕੱਲ੍ਹ ਨੂੰ ਮੇਰਾ ਖਿਆਲ ਤਿੰਨ ਚਾਰ ਚਾਰ ਸਿੱਖਾਂ ਦਾ ਜਾਂ ਪੰਜਾਂ ਦਾ ਜ਼ਿਕਰ ਹੋਵੇਗਾ, ਕਿਉਂਕਿ ਦੋ ਦਿਨ ਆਪਣੇ ਕੋਲ ਹੋਰ ਨੇ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਕਿਰਪਾ ਕਰੋ, ਇਹ ਸਿੱਖਾਂ ਵਰਗਾ ਜੀਵਨ ਕਮਾਉਣ ਦੀ ਦਾਤ ਬਖਸ਼ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।